ਸੂਹੀ ਮਹੱਲਾ ਪਹਿਲਾ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ 729 ਅੰਕ ਤੇ ਪਾਵਨ ਉਪਦੇਸ਼ ਹੈ ਸੂਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਦਾ। ਛੇਵੇਂ ਘਰ ਸੁਰਤਾਤ ਗਾਉਣ ਦਾ ਹੁਕਮ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੀਜ ਮੰਤਰ ਹੈ। ਉੱਜਲ ਕਹਿਹਾ ਚਿਲਕਣਾ ਘੋਟਮ ਕਾਲੜੀ ਮੱਸ ਕਹਿਹਾ, ਕਹਿਹਾ ਪਾਠ ਨਹੀਂ ਕਰਨਾ, ਕਹਿਹੇ ਦਾ ਭਾਂਡਾ ਹੁੰਦਾ ਇਹ, ਕਾਂਸੀ ਜਿਹਨੂੰ ਕਹਿੰਦੇ ਨੇ। ਸੋ ਇਸ ਤਰ੍ਹਾਂ ਇਹ ਬਚਨ ਜਿਹੜਾ ਹੈ ਸ਼ਬਦ ਦੀ ਉਥਾਨਕਾ ਜਿਹੜੀ ਹੈ। ਸੋ ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਤੋਂ ਦਸਤਗੀਰ ਦੇ ਬੇਟੇ ਨੂੰ ਨਾਲ ਲੈ ਕੇ ਲੱਖਾਂ ਪਤਾਲ ਲੱਖਾਂ ਆਕਾਸ਼ ਦਿਖਾ ਕੇ ਅੱਗੇ ਤੁਰੇ, ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਹੁਣ ਬੜੀ ਸੈਰ ਹੋ ਗਈ, ਹੁਣ ਆਪਣੇ ਘਰ ਚੱਲੀਏ। ਮਹਾਰਾਜ ਨੇ ਕਿਹਾ ਤੈਨੂੰ ਹਮੇਸ਼ਾ ਘਰ ਹੀ ਯਾਦ ਆਉਂਦਾ, ਜੇ ਜਾਣ ਦੀ ਇੱਛਾ ਤਾਂ ਪਹੁੰਚਾ ਦਿੰਦੇ ਹਾਂ। ਇਹ ਬਚਨ ਸੁਣ ਕੇ ਕਹਿਣ ਲੱਗਿਆ ਮੈਂ ਤਾਂ ਵਾਸੂਦੇ ਸਿੱਧੀ ਕਿਹਾ ਜੀ ਜਿੰਨਾ ਚਿਰ ਆਪ ਨਹੀਂ ਜਾਓਗੇ ਉਨਾ ਚਿਰ ਨਹੀਂ ਮੈਂ ਜਾਵਾਂਗਾ। ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਤੂੰ ਤਾਂ ਸਾਡੇ ਤੋਂ ਪਹਿਲਾਂ ਹੀ ਚਲੇ ਜਾਣਾ ਹੈ, ਤੂੰ ਅਵਿਨਾਸੀ ਘਰ ਨੂੰ ਸੰਭਾਲ, ਤੇਰਾ ਜਨਮ ਮਰਨ ਮਿਟ ਗਿਆ। ਮਰਦਾਨੇ ਨੇ ਬਚਨ ਕੀਤਾ ਮਹਾਰਾਜ ਫਿਰ ਮੇਰੀ ਉਮਰ ਹੁਣ ਕਿੰਨੀ ਕੁ ਰਹਿ ਗਈ? ਕਹਿਣ ਲੱਗੇ 5 ਦਿਨ ਬਾਕੀ ਹੈ ਤੇਰੀ ਉਮਰ, 3 ਘੜੀਆਂ ਦਿਨ ਰਹਿੰਦੇ ਆ, ਤੇਰਾ ਸਰੀਰ ਸ਼ਾਂਤ ਹੋ ਜਾਣਾ। ਮਹਾਰਾਜ ਫਿਰ ਤੁਸੀਂ ਮੇਰੇ ਕੋਲ ਤਾਂ ਹੋਵੋਗੇ ਤਾਂ? ਕਹਿੰਦੇ ਹਾਂ ਮਰਦਾਨਾ, ਕਿਉਂ ਨਹੀਂ ਹੋਵਾਂਗੇ, ਸਾਰੀ ਜ਼ਿੰਦਗੀ ਤੂੰ ਸੇਵਾ ਕੀਤੀ ਹੈ, ਤੇਰੇ ਕੋਲ ਹੋਵਾਂਗੇ, ਸਾਰਾ ਤੇਰਾ ਕਾਰਜ ਕਰਾਂਗੇ। ਸੁਨ ਬੋਲੇ ਬੇਦੀ ਕੁਲਦੀਪਾ, ਹਮ ਤਬ ਤੇਰੇ ਰਹਿ ਸਮੀਪਾ, ਕਰ ਕੇ ਸਭ ਪ੍ਰਕਾਰ ਵਿਦ ਆਛੇ, ਅਪਰਥਾਨ ਗਮਨੈ ਤਬ ਪਾਛੇ। ਫੇਰ ਹੋਰ ਥਾਂ ਫੇਰ ਜਾਵਾਂਗੇ, ਸਾਰੀ ਤੇਰੀ ਮਰਿਆਦਾ ਪੂਰੀ ਕਰਾਂਗੇ ਜਿਵੇਂ ਤੂੰ ਕਹੇਗਾ। ਸੋ 4 ਦਿਨਾਂ ਤੋਂ ਬਾਅਦ ਮਰਦਾਨੇ ਭਾਈ ਨੂੰ ਸੁਪਨਾ ਆਇਆ ਕਿ ਜੇ ਇੱਥੇ ਧਰਤੀ 'ਚ ਦੱਬੇ ਜਾਂਦੇ ਆ ਉਹ ਅੱਗੇ ਸਾੜੇ ਜਾਂਦੇ ਆ, ਨੀਂਦ ਖੁੱਲ ਗਈ। ਬਾਅਦ 'ਚ ਭਾਈ ਮਰਦਾਨੇ ਸੁਪਨੇ ਵਾਲੀ ਗੱਲ ਦੱਸ ਕੇ ਕਿਹਾ ਮਹਾਰਾਜ ਮੇਰਾ ਸਰੀਰ ਧਰਤੀ 'ਚ ਨਾ ਦਫਨਾਇਓ, ਅੱਗ 'ਚ ਸੰਸਕਾਰ ਕਰ ਦਿਓ। ਮਹਾਰਾਜ ਕਹੇ ਚੰਗਾ ਬਈ, ਤੇਰੇ ਸਰੀਰ ਦਾ ਸੰਸਕਾਰ ਹੀ ਕਰਾਂਗੇ, ਪਰ ਹੁਣ ਆਪਾਂ ਖੁਰਮੇ ਨਗਰ ਦੇ 'ਚ ਚੱਲ ਕੇ ਨਾ ਉੱਥੇ ਤੇਰਾ ਖਾਣਾ ਪੀਣਾ ਰਹਿੰਦਾ, ਉੱਥੇ ਤੂੰ ਸਰੀਰ ਤਿਆਗਣਾ, ਉੱਥੇ ਤੇਰੀ ਸੰਤਾਨ ਰਹੇਗੀ। ਫਿਰ ਧਰਨ ਵਿਖੇ ਦਫਨਾਮ ਹੋ ਨਾਹੀਂ, ਰਹਿਤ ਨਪਾਕ ਲਖਿਓ ਮਨ ਮਾਹੀ, ਗੁਰੂ ਭਨਿਓ ਹਮਰੇ ਸਿਰ ਭਾਰੰਗ, ਨਹਿ ਦਫਨੈ ਦੇਵ ਹੈ ਤੋਏ ਜਾਰੰਗ। ਕਹਿੰਦੇ ਫਿਰ ਮੇਰੇ ਸਿਰ ਭਾਰ ਆਓ ਭਾਈ, ਜਿਵੇਂ ਤੂੰ ਕਹੇਗਾ ਉਸੇ ਪ੍ਰਕਾਰ ਕਰਾਂਗੇ। ਤੇਰੋ ਕਹਿਓ ਕਰੈ ਵਿਧ ਨੀਕੀ, ਭਈ ਭਾਵਨੀ ਜਿਉਂ ਤੁਝ ਜੀ ਕੀ। ਚੱਲ ਹੁਣ ਚੱਲੀਏ, ਆਪ ਚੱਲ ਖੁਰਮੇ ਨਗਰ ਮਝਾਰ, ਤਹਿ ਤਵ ਖਾਨੋ ਰਹਿਓ ਅਹਾਰਾ, ਤਾਂ ਜੋ ਸਰੀਰ ਜਹਾਂ ਮਰਦਾਨੇ, ਸੰਤਤ ਤੋਰ ਰਹਿ ਤੇ ਥਾਨੇ, ਉੱਥੇ ਤੇਰੀ ਔਲਾਦ ਰਹਿੰਦੀ। ਸੰਤਤ ਕਹਿੰਦੇ ਔਲਾਦ ਨੂੰ। ਸੋ ਇਹ ਬਚਨ ਕਹਿ ਕੇ ਮਰਦਾਨੇ ਨੂੰ ਖੁਰਮੇ ਲੈ ਗਏ, ਬਾਜ਼ਾਰ 'ਚ ਲਿਆ ਕੇ ਜੋ ਖਾਣਾ ਖਾ ਲੈ, ਉਹਨੇ ਬਚਨ ਮੰਨ ਕੇ ਕੋਈ ਛਕਣਾ ਛਕ ਲਿਆ। ਉਸ ਵੇਲੇ 3 ਘੜੀਆਂ ਦਾ ਸਮਾਂ ਆ ਰਿਹਾ ਤਾਂ ਸ਼ਹਿਰ ਤੋਂ ਬਾਹਰ ਗਏ, ਇੱਕ ਬੜੀ ਸੁੰਦਰ ਰਮਣੀਕ ਜਗ੍ਹਾ ਦੇਖੀ ਬੈਠ। ਮਹਾਰਾਜ ਕਹਿਣ ਲੱਗੇ ਮਰਦਾਨਿਆਂ ਕੀ ਖਬਰ ਹੈ? ਕਹਿਣ ਲੱਗਿਆ ਹੁਣ ਤਾਂ ਤਿਆਰੀ ਹੈ ਲੱਗਦੀ। ਉਸੇ ਵੇਲੇ ਮਹਾਰਾਜ ਨੇ ਉੱਠ ਕੇ ਚਰਨਾਂ ਦੇ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥਾ ਟੇਕਣ ਲੱਗ ਪਿਆ, ਮਨ ਨੂੰ ਟਿਕਾਓ ਕਰ ਲਿਆ, ਅਮੋਹ ਹੋ ਗਿਆ। ਮਹਾਰਾਜ ਕਹਿਣ ਲੱਗੇ ਮਰਦਾਨੇ ਤੈਨੂੰ ਕਿਉਂ ਪੁੱਤ ਲੱਗਿਆ, ਹੁਣ ਤੇਰੀ ਤਿਆਰੀ ਹੈ? ਕਹਿਣ ਲੱਗਿਆ ਆਪ ਜੀ ਦੀ ਕਿਰਪਾ ਨਾਲ ਖਬਰ ਹੋ ਗਈ ਕਿ ਉਹ ਨਾਭੀ ਵਿੱਚੋਂ ਪਾਉਣ ਦੀ ਗੰਢ ਖੁੱਲ ਗਈ ਹੈ। ਨੌ ਅਬ ਸਵਾਸ ਆਵਨੇ ਰਹੇ, ਗਿਣ ਦੇਖੋ ਮੈਂ ਕੂਰ ਨਾ ਕਹੇ। ਕਹਿੰਦੇ ਮਹਾਰਾਜ ਜਿਹੜੀ ਗੰਢ ਖੁੱਲਦੀ ਉਹ ਤੋਂ ਬਾਅਦ 9 ਸਵਾਸ ਆਉਂਦੇ ਨੇ, ਜਿਹਨੂੰ ਘੋਰੜੂ ਵੱਜਣਾ ਕਹਿੰਦੇ ਆ। ਜੇ ਕਿਸੇ ਨੇ ਕੋਈ ਦੇਖਿਆ ਹੋਵੇ ਚੜ੍ਹਾਈ ਕਰਦਾ ਪਤਾ ਲੱਗ ਜਾਂਦਾ, ਘੋਰੜੂ ਜਿਹਾ ਵੱਜਦਾ ਆਦੀ ਆਵਾਜ਼ ਕਰਦਾ ਮਰਨ ਵੇਲੇ, ਉਦੋਂ 9 ਸਵਾਸ ਗਿਣ ਕੇ ਆਉਂਦੇ ਬਸ। ਉਸ ਵੇਲੇ ਭਾਈ ਬਾਲੇ ਨੇ ਗਿਣੇ ਤਾਂ ਕਿਹਾ, ਕਹਿੰਦੇ ਮਹਾਰਾਜ ਜੀ ਹਾਂ ਵਾਕਈ 9 ਸਵਾਸ ਆਏ, ਹੁਣ ਇਹਦਾ ਸਰੀਰ ਸ਼ਾਂਤ ਹੋ ਗਿਆ। ਉੱਥੇ ਲੱਕੜਾਂ ਇਕੱਠੀਆਂ ਕਰਵਾ ਕੇ ਜਿਹਾ ਬਣਾ ਕੇ ਭਾਈ ਮਰਦਾਨੇ ਦਾ ਸੰਸਕਾਰ ਕਰ ਦਿੱਤਾ। ਇੱਕ ਰਾਤ ਉੱਥੇ ਰਹਿ ਕੇ ਫਿਰ ਤਲਵੰਡੀ ਆ ਪਹੁੰਚੇ, ਮਰਦਾਨੇ ਦੇ ਪੁੱਤਰ ਨੂੰ ਬੁਲਾ ਕੇ ਕਹਿਣ ਲੱਗੇ, ਤੇਰਾ ਪਿਤਾ ਸਵਰਗਵਾਸ ਹੋ ਗਿਆ, ਉਹਦੀ ਜਗ੍ਹਾ ਹੁਣ ਤੈਨੂੰ ਸਰੋਪਾ ਦੇ ਕੇ ਨਾਲ ਬਿਠਾਉਣਾ, ਤੂੰ ਕੀਰਤਨ ਕਰਿਆ ਕਰਨਾ, ਇਸ ਲਈ ਤੂੰ ਸਾਡੇ ਨਾਲ ਚੱਲ। ਸੋ ਮਹਾਰਾਜ ਦਾ ਹੁਕਮ ਮੰਨ ਕੇ ਤੁਰ ਪਿਆ। ਚੱਲਦਿਆਂ ਚੱਲਦਿਆਂ ਜਿਸ ਵੇਲੇ ਤਲੰਬੇ ਪਹੁੰਚੇ, ਉੱਥੇ ਇੱਕ ਸੱਜਣ ਠੱਗ ਧਰਮਸ਼ਾਲਾ ਬਣਾ ਕੇ ਬੈਠਾ ਸੀ, ਵੈਸ਼ਨਵ ਵਾਲਾ ਭੇਕ ਸੀ ਅਤੇ ਟਿੱਕੇ ਲਾਏ ਹੋਏ, ਨਿਰਦਈ ਬੜਾ ਸੀ ਉਹ। ਜਿਸ ਵੇਲੇ ਮਰਦਾਨੇ ਦਾ ਪੁੱਤਰ ਮਹਾਰਾਜ ਨੂੰ ਨਾਲ ਲੈ ਕੇ ਆਗਿਆ ਲੈ ਕੇ ਜਲ ਪਾਣੀ ਛਕਣ ਵਾਸਤੇ ਹੈ ਸ਼ਹਿਰ 'ਚ ਵੜਿਆ, ਚੱਲਦਿਆਂ ਚੱਲਦਿਆਂ ਧਰਮਸ਼ਾਲਾ ਸੱਜਣ ਠੱਗ ਨੂੰ ਬੈਠਾ ਵੇਖ ਕੇ ਆ ਕੇ ਦੁਆ ਕੀਤੀ। ਅੱਗੋਂ ਸੱਜਣ ਠੱਗ ਨੇ ਪੁੱਛਿਆ, ਤੂੰ ਕਿੱਥੋਂ ਆਇਆ, ਤੇਰੀ ਜਾਤੀ ਕੀ ਹੈ? ਉਹਨੇ ਕਿਹਾ ਤਲਵੰਡੀ 'ਚੋਂ ਆਇਆ, ਜਾਣਾ ਦੂਰ ਹੈ, ਜਾਤੀ ਮੇਰੀ ਮਰਾਸੀ ਆ, ਭੁੱਖ ਲੱਗੀ ਆ, ਕੁਝ ਖਾਣ ਵਾਸਤੇ ਦਿਓ। ਸੱਜਣ ਠੱਗ ਨੇ ਕਿਹਾ ਤੇਰਾ ਜਜਮਾਨ ਕਿਹੜਾ? ਉਹਨੇ ਕਿਹਾ ਮੇਰਾ ਜਜਮਾਨ ਤਿੰਨਾਂ ਲੋਕਾਂ ਦਾ ਪਤੀ ਹੈ। ਇਹ ਬਚਨ ਸੁਣ ਕੇ ਸੱਜਣ ਠੱਗ ਨੇ ਆਪਣੇ ਆਦਮੀ ਨੂੰ ਬੁਲਾ ਕੇ ਕਿਹਾ ਇਹ ਕਿਸੇ ਵੱਡੇ ਜਜਮਾਨ ਦਾ ਮਰਾਸੀ ਹੈ, ਇਹਦੀ ਚੰਗੀ ਤਰ੍ਹਾਂ ਸੇਵਾ ਕਰੀ। ਚੰਗਾ ਜੀ ਆਖ ਕੇ ਇਹਨੂੰ ਭੋਜਨ ਛਕਾਉਣ ਦੇ ਬਹਾਨੇ ਅੰਦਰ ਲੈ ਗਿਆ। ਅੰਦਰ ਜਾਂਦੇ ਹੀ ਤਿੰਨਾਂ ਆਦਮੀ ਨੇ ਫੜ ਕੇ ਇਹਦੇ ਕੱਪੜੇ ਲਾਹ ਕੇ ਮੁਸ਼ਕਾ ਬੰਨ ਕੇ ਬੜਾ ਦੁੱਖ ਦਿੱਤਾ। ਉਸ ਵੇਲੇ ਸਾਹਿਬਜ਼ਾਦੇ ਨੇ ਫਿਰ ਨਾ ਇਹਦਾ ਨਾਮ ਸੀ ਸਹਿਜਾਦਾ, ਤਿੰਨ ਅੱਖਰ ਵੀ ਲੱਗਦੇ ਚਾਰ ਵੀ ਲੱਗਦੇ, ਸਹਿਜਾਦਾ ਵੀ ਕਹਿੰਦੇ ਸਜਾਦਾ ਵੀ ਕਹਿੰਦੇ ਨੇ। ਸਜਾਦੇ ਨੇ ਗੁਰੂ ਨਾਨਕ ਦੇਵ ਨੂੰ ਯਾਦ ਕੀਤਾ, ਇਸ ਵੇਲੇ ਹੋਰ ਕੋਈ ਸਹਾਇਤਾ ਨਹੀਂ ਕਰ ਸਕਦਾ, ਮਹਾਰਾਜ ਜੀ ਆਓ ਮੇਰੀ ਸਹਾਇਤਾ ਕਰੋ। ਮਹਾਰਾਜ ਬਾਲੇ ਸਹਿਤ ਉੱਥੇ ਪਹੁੰਚ ਗਏ, ਸੁੰਦਰ ਲਿਬਾਸ ਨੂੰ ਵੇਖ ਕੇ ਸੱਜਣ ਕਹਿੰਦਾ ਸਾਡਾ ਇੱਕ ਆਦਮੀ ਇੱਥੇ ਆਇਆ, ਕਿੱਥੇ ਆ? ਸੱਜਣ ਠੱਗ ਕਹਿਣਗੇ ਇੱਥੇ ਨਹੀਂ ਕੋਈ ਆਇਆ। ਮਹਾਰਾਜ ਕਹਿੰਦੇ ਕਿਉਂ ਝੂਠ ਬੋਲਦਾ, ਇੱਥੇ ਹੀ ਆਇਆ। ਸੱਜਣ ਕਹਿੰਦਾ ਜੇ ਇੱਥੇ ਆਇਆ ਸਮਝਦੇ ਅੰਦਰ ਜਾ ਕੇ ਦੇਖ ਲਓ। ਮਹਾਰਾਜ ਨੇ ਭਾਈ ਬਾਲੇ ਨੇ ਕਿਹਾ ਤੂੰ ਅੰਦਰੋਂ ਸਹਿਜਾਦੇ ਨੂੰ ਲਿਆ ਕੇ ਇਹਦਾ ਮੂੰਹ ਕਾਲਾ ਕਰ। ਮਹਾਰਾਜ ਹੁਕਮ ਅਨੁਸਾਰ ਭਾਈ ਬਾਲਾ ਅੰਦਰ ਗਿਆ ਅਤੇ ਵੇਖਿਆ ਸਜਾਦਾ ਨੰਗਾ ਅਤੇ ਮੁਸ਼ਕਾਂ ਬੰਨੀਆਂ ਹੋਈਆਂ। ਉਸ ਵੇਲੇ ਮੁਸ਼ਕਾਂ ਖੋਲ੍ਹ ਕੇ ਆਪਣੇ ਕੋਲੋਂ ਕੱਪੜਾ ਦੇ ਕੇ ਉਹਦੇ ਸਰੀਰ ਨੂੰ ਢੱਕ ਕੇ ਬਾਹਰ ਲਿਆਂਦਾ। ਸੋ ਬਾਹਰ ਆਉਂਦਿਆਂ ਸਾਰ ਸਜਾਦੇ ਨੇ ਮਹਾਰਾਜ ਚਰਨਾਂ 'ਤੇ ਮੱਥਾ ਟੇਕਿਆ, ਕਹਿਣ ਗਿਆ ਮਹਾਰਾਜ ਮੈਂ ਤਾਂ ਇਹਦੇ ਟਿੱਕੇ ਅਤੇ ਲਿਬਾਸ ਵੇਖ ਕੇ ਭੁੱਲ ਗਿਆ, ਪਰ ਇਹ ਬੜਾ ਪਾਪੀ ਬੰਦਾ ਦੇਖਿਆ। ਦੇਖੋ ਠੱਗ ਆਦਮੀ ਜਿਹੜਾ ਇਹਦੇ ਕੋਲ ਆਉਂਦਾ ਬੰਦਾ ਇਹ ਸਾਰਿਆਂ ਦੇ ਕੱਪੜੇ ਲਾਹ ਲੈ, ਨਗਦੀ ਖੋਹ ਲੈਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਇੱਕ ਪ੍ਰਸੰਗ ਆਇਆ। ਤਵਾਰੀਖ ਗੁਰੂ ਖਾਲਸਾ ਵਿੱਚ ਵੀ ਇਹ ਭਾਈ ਮਰਦਾਨੇ ਦਾ ਚਲਾਣਾ ਲਿਖਿਆ, ਕੰਧਾਰ ਤੋਂ ਹੋ ਕੇ ਗਜਨੀ ਤੱਕ ਸੈਲ ਕਰ, ਜਦ ਕੁਰਮ ਨਦੀ ਕੰਢੇ ਕੁਰਮ ਸ਼ਹਿਰ ਵਿੱਚ ਪਹੁੰਚੇ ਤਾਂ ਮਰਦਾਨੇ ਨੂੰ ਸੂਲ ਹੋਇਆ, ਦਰਦ ਹੋਇਆ ਪੇਟ 'ਚ। ਮਹਾਰਾਜ ਨੇ ਉਹਨੂੰ ਕਿਹਾ ਮਰਦਾਨਿਆਂ ਹੁਣ ਤੇਰਾ ਸਰੀਰ ਛੁੱਟੇਗਾ, ਜੋ ਤੂੰ ਕਹੇ ਸੋ ਕੀਤਾ ਜਾਵੇ। ਤਾਂ ਮਰਦਾਨੇ ਕਿਹਾ ਮਹਾਰਾਜ ਮੈਂ ਆਪਦਾ ਸੇਵਕ ਹਾਂ, ਜਨਮ ਦਾ ਮੁਸਲਮਾਨ ਹਾਂ, ਪਰ ਕਰਮ ਦਾ ਨਹੀਂ, ਕਰਮ ਦਾ ਤਾਂ ਨਹੀਂ ਮੁਸਲਮਾਨ, ਇਸ ਲਈ ਮੇਰਾ ਸੰਸਕਾਰ ਕਰਨਾ। ਸੋ ਦੂਸਰੇ ਦਿਨ 13 ਮੱਘਰ ਸੰਮਤ 1581 ਬਿਕਰਮੀ ਨੂੰ ਭਾਈ ਮਰਦਾਨੇ ਦੀ ਦੇਹ ਛੁੱਟੀ। ਗੁਰੂ ਜੀ ਦਾ ਉਹ ਇਸ ਪ੍ਰਕਾਰ ਉਹਦਾ ਸੰਸਕਾਰ ਕਰਕੇ ਈਸਾ ਖੇਲ ਲੱਕੀ ਦੇ ਅੱਗੇ ਅਟਕ ਨਦੀ ਤੋਂ ਉੱਤਰ ਇਸ ਪ੍ਰਕਾਰ ਸੈਦ ਮਿੱਠੇ ਜਾ ਉੱਤਰੇ ਹਰ ਸ਼ਬਦ ਪੜ੍ਹਦੇ ਰਹੇ। ਸੋ ਇਸੇ ਪ੍ਰਕਾਰ ਜਿਹੜਾ ਬਚਨ ਆਇਆ ਤਵਾਰੀ ਗੁਰੂ ਖਾਲਸਾ ਦੇ ਵਿੱਚ, ਇੱਕ ਪੱਛਮੀ ਦਰਿਆ ਜੋ ਸਫੇਦ ਖੋਹ ਤੋਂ ਨਿਕਲ ਕੇ ਅਫਗਾਨਿਸਤਾਨ ਦੀ ਹੱਦ ਲੰਘ ਕੇ ਬੰਨੂ ਦੇ ਇਲਾਕੇ ਵਹਿੰਦਾ ਹੋਇਆ ਸਿੰਧ ਨਦ ਵਿੱਚ ਮਿਲਦਾ ਹੈ। ਰਿਗਵੇਦ ਵਿੱਚ ਇਹਦਾ ਨਾਮ ਕ੍ਰਮ ਆਇਆ। ਇਹਦੇ ਕਿਨਾਰੇ 'ਤੇ ਜੋ ਨਗਰ ਵਸਿਆ ਜਨਮ ਸਾਖੀ ਵਿੱਚ ਉਹਦਾ ਨਾਮ ਖੁਰਮਾ ਲਿਖਿਆ। ਸੋ ਜਿਸ ਤਲੰਬਾ ਵਿੱਚ ਸੱਜਣ ਠੱਗ ਰਹਿੰਦਾ ਸੀ, ਇਹ ਜ਼ਿਲ੍ਹਾ ਮੁਲਤਾਨ ਤਹਿਸੀਲ ਅਤੇ ਥਾਣਾ ਕਬੀਰ ਵਾਲਾ ਹੈ। ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਣਿਆ ਹੈ। ਪਹਿਲੇ ਤਲੰਬਾ ਦਾ ਨਾਮ ਮਖਦੂਮਪੁਰ ਸੀ। ਧੰਨ ਗੁਰੂ ਹਰਿਰਾਏ ਸਾਹਿਬ ਦਾ ਸਿੱਖ ਭਾਈ ਜੋਧ ਕਰਨੀ ਵਾਲਾ ਸਿੱਖ ਇਸੇ ਪਿੰਡ ਵਿੱਚ ਹੋਇਆ। ਉਹਨੇ ਗੁਰੂ ਜੀ ਦੀ ਆਗਿਆ ਨਾਲ ਇਲਾਕੇ 'ਚ ਧਰਮ ਦਾ ਪ੍ਰਚਾਰ ਕੀਤਾ। ਸੋ ਭਾਈ ਜੋਧ ਦੀ ਔਲਾਦ ਹੁਣ ਤਾਂ ਬਹੁਤ ਜਗ੍ਹਾ ਫੈਲੀ ਹੋਈ ਹੈ। ਭਾਈ ਜੋਧ ਨੇ 1970 ਸੰਮਤ 'ਚ ਉੱਥੇ ਸੁੰਦਰ ਗੁਰਦੁਆਰਾ ਬਣਵਾਇਆ। ਵਿਸਾਖੀ ਨੂੰ ਬੜਾ ਭਾਰੀ ਮੇਲਾ ਲੱਗਦਾ ਸੀ, ਪਰ ਹੁਣ ਉਹ ਜਗ੍ਹਾ ਪਾਕਿਸਤਾਨ ਵਿੱਚ ਹੈ। ਮਰਦਾਨੇ ਦੇ ਦੋਵੇਂ ਪੁੱਤਰ ਸਜਾਦਾ ਅਤੇ ਦੂਜਾ ਸੀ ਰਜਾਦਾ। ਸਜਾਦਾ ਰਜਾਦਾ ਪਿਤਾ ਦੇ ਮਰਨ ਦੀ ਖਬਰ ਸੁਣ ਕੇ ਮਹਾਰਾਜ ਕੋਲ ਆਏ। ਬਚਨ ਕਿਹਾ ਜੀ ਸਾਡੇ ਪਿਤਾ ਦੀ ਸਮਾਧ ਦਾ ਦਰਸ਼ਨ ਕਰਾਓ। ਸੋ ਮਹਾਰਾਜ ਨੇ ਰਜਾਦੇ ਨੂੰ ਕਰਤਾਰਪੁਰ ਰਹਿਣ ਦੀ ਆਗਿਆ ਕੀਤੀ। ਸਜਾਦੇ ਨੂੰ ਨਾਲ ਲੈ ਕੇ ਕੁਰਮ ਸ਼ਹਿਰ ਵੱਲ ਚੱਲ ਪਏ। ਗੁਜਰਾਂ ਵਾਲੇ ਹਾਫਜ਼ਾਬਾਦ ਜਲਾਲਪੁਰ ਹੁੰਦੇ ਹੋਏ ਕੁਰਮ ਸ਼ਹਿਰ ਵਿੱਚ ਮਰਦਾਨੇ ਦੀ ਸਮਾਧ ਦਿਖਾਈ। ਸਜਾਦੇ ਦੀ ਸੰਤਾਨ ਉੱਥੇ ਸੋ ਇਸ ਪ੍ਰਕਾਰ ਹੈ ਅਤੇ ਪੀਰ ਸਦਾਉਂਦੀ ਆਪਣੇ ਆਪ ਨੂੰ। ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਜੀ ਨਾਭਾ ਇਸ ਪ੍ਰਕਾਰ ਵੀ ਦੱਸਦੇ ਆ ਕਿ ਮਰਦਾਨਾ ਭਾਈ ਜਿਵੇਂ ਨਾ ਲੱਖੋ ਦੇ ਉਧਰ ਤੋਂ ਬਾਦਰੇ ਮਰਾਸੀ ਦਾ ਪੁੱਤਰ ਜੋ ਸੰਮਤ 1516 ਵਿੱਚ ਤਲਵੰਡੀ ਜਨਮਿਆ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਹੋ ਕੇ ਭਾਈ ਪਦ ਦਾ ਅਧਿਕਾਰੀ ਹੋਇਆ, ਭਾਈ ਮਰਦਾਨਾ। ਇਹ ਦੇਸ਼ ਦਸੰਤਰਾਂ ਵਿੱਚ ਜਗਤ ਗੁਰੂ ਦੀ ਸੇਵਾ ਵਿੱਚ ਹਾਜ਼ਰ ਰਹਿ ਕੇ ਕੀਰਤਨ ਕਰਦਾ ਰਿਹਾ। ਇਹਦਾ ਦੇਹਾਂਤ 13 ਮੱਘਰ ਸੰਮਤ 1591 ਨੂੰ ਅਫਗਾਨਿਸਤਾਨ ਦੇ ਕੁਰਮ ਦਰਿਆ ਦੇ ਕਿਨਾਰੇ ਕੁਰਮ ਨਗਰ 'ਚ ਹੋਇਆ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹਦੀ ਦੇਹ ਆਪਣੇ ਹੱਥੀਂ ਸੰਸਕਾਰੀ। ਰਬਾਬ ਜਾਣ ਕਰਕੇ ਰਬਾਬੀ ਉਪਾਧੀ ਭਾਈ ਮਰਦਾਨੇ ਦੇ ਨਾਮ ਨਾਲ ਆਉਂਦੀ ਹੈ। ਵਾਰ ਬਿਹਾਗੜਾ ਵਿੱਚ ਭਾਈ ਮਰਦਾਨੇ ਦੇ ਨਾਮ 'ਤੇ ਧੰਨ ਗੁਰੂ ਨਾਨਕ ਦੇਵ ਜੀ ਦੇ ਦੋ ਸਲੋਕ ਪਿੱਛੇ ਆਪਾਂ ਪੜ੍ਹ ਵੀ ਆਏ ਹਾਂ, ਉੱਥੇ ਲਿਖੇ ਹੋਏ ਨੇ। ਸੋ ਇਸ ਪ੍ਰਕਾਰ ਉੱਥੇ ਲਿਖਿਆ ਸਲੋਕ ਮਰਦਾਨਾ ਪਹਿਲਾਂ ਲਿਖਿਆ ਹੋਇਆ ਮਹਾਰਾਜ ਜੀ ਨੇ। ਇਸ ਤਰ੍ਹਾਂ ਕੁਛ ਇਹ ਇਤਿਹਾਸਕ ਤੱਥ ਨੇ ਜਿਹੜੇ ਆਪਾਂ ਵਿਚਾਰ ਕੀਤੇ ਆ। ਸਤਿਗੁਰੂ ਜੀ ਨੇ ਤੋ ਇਹ ਸ਼ਬਦ ਉਚਾਰਨ ਕੀਤਾ ਭਾਈ ਵੀਰ ਸਿੰਘ ਨੇ, ਭਾਈ ਮਰਦਾਨਾ ਹੀ ਲਿਖਿਆ, ਸੱਜਣ ਠੱਗ ਦੇ ਕੋਲ ਗਿਆ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਪਹਿਲਾਂ ਉੱਥੇ ਰੋਟੀ ਉਹਨਾਂ ਨੇ ਜ਼ਹਿਰ ਪਾ ਕੇ ਖਵਾਉਣ ਦਾ ਯਤਨ ਕੀਤਾ, ਫਿਰ ਦੁੱਧ ਵਿੱਚ ਜ਼ਹਿਰ ਪਾਉਣ ਦਾ ਯਤਨ ਕੀਤਾ। ਮਹਾਰਾਜ ਕਹਿੰਦੇ ਮਰਦਾਨਾ ਰਬਾਬ ਜਾ, ਬਾਣੀ ਆਈ ਹੈ ਜਾਂ ਉਹਦਾ ਰਜਾਦਾ ਜਿਹੜਾ ਬੇਟਾ ਸੀ ਜਾਂ ਸਜਾਦਾ ਇੱਥੇ ਆਏ ਸੀ ਨਾਲ। ਇਸ ਤਰ੍ਹਾਂ ਮਹਾਰਾਜ ਨੇ ਉਹ ਸ਼ਬਦ ਉਚਾਰ ਕੇ ਕਹਿਣ ਤੋਂ ਭਾਵ ਕਿ ਉਹਨਾਂ ਦਾ ਉਹ ਕਾਫੀ ਬੰਦੇ ਸੀ ਨਾਲ, ਤੋ ਉਹਨਾਂ ਦਾ ਸਭ ਦਾ ਉਧਾਰ ਕੀਤਾ ਮਹਾਰਾਜ ਨੇ। ਇਸ ਤਰ੍ਹਾਂ ਦੀਆਂ ਬਚਨ ਸੁਣ ਕੇ ਹਜ਼ੂਰ ਨੇ ਉਹਦੇ ਸ਼ਬਦ ਜਿਵੇਂ ਉਚਾਰਿਆ ਸਰਵਣ ਕਰਦੇ ਹਾਂ। ਉੱਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮੱਸ, ਕਹਿਹੇ ਦਾ ਭਾਂਡਾ ਜਿਵੇਂ ਕਾਂਸੀ ਕਹਿੰਦੇ ਨੇ, ਕਾਂਸੀ ਦੇ ਭਾਂਡੇ ਹੁੰਦੇ ਸੀ ਪਿੰਡਾਂ 'ਚ ਪਹਿਲਾਂ, ਕਹਿਣ ਦਾ ਭਾਂਡਾ ਅਪਵਿੱਤਰ ਮੰਨਿਆ। ਧਰਮ ਸ਼ਾਸਤਰ ਅਨੁਸਾਰ ਪੰਡਿਤ ਲੋਕ ਕਹਿ ਦੇ ਭਾਂਡੇ 'ਚ ਅੰਨ ਨਹੀਂ ਖਾਂਦੇ, ਕਿਉਂਕਿ ਉਹ ਜਿਉਂ ਜਿਉਂ ਉਹਨੂੰ ਘਸਾਈ ਦਾ ਤਿਉਂ ਤਿਉਂ ਕਾਲਖ ਨਿਕਲਦੀ ਹੈ। ਸੋ ਇਸੇ ਕਹਿ ਦੇ ਭਾਂਡੇ ਦਾ ਦ੍ਰਿਸ਼ਟਾਂਤ ਦੇ ਕੇ ਸੱਜਣ ਠੱਗ ਨੂੰ ਮਹਾਰਾਜ ਨੇ ਸਮਝਾਇਆ, ਜਿਵੇਂ ਕਹਿੰਦੇ ਕਹਿਹਾ ਹੁੰਦਾ ਨਾ ਕਾਂਸੀ ਦਾ ਭਾਂਡਾ, ਉਜਲਾ ਚਿੱਟਾ ਚਿਲਕਣਾ ਹੁੰਦਾ, ਪਰ ਘੋਟਿਆਂ ਉਹਦੇ ਵਿੱਚੋਂ ਕਾਲੀ ਮੱਸ, ਸੋ ਕਾਲਖ ਹੀ ਨਿਕਲਦੀ ਆ। ਮੱਸੂ ਤੋਟ ਨਾ ਆਵੇ, ਸ਼ਾਹੀ ਨੂੰ ਵੀ ਕਹਿੰਦੇ ਕਾਲੀ ਸ਼ਾਹੀ ਵਾਂਗੂ। ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਜੇ ਉਹਨੂੰ ਸੌ ਵਾਰੀ ਸੈਂਕੜੇ ਵਾਰੀ ਵੀ ਧੋਈਏ ਤਾਂ ਧੋਤਿਆਂ ਹੋਇਆ ਉਹਦੀ ਕਾਲਖਤਾ ਰੂਪੀ ਜੂਠ ਕਦੇ ਉਤਰਦੀ ਨਹੀਂ, ਅਪਵਿੱਤਰ ਤਾਂ ਨਹੀਂ ਲਹਿੰਦੀ। ਇਸੇ ਤਰ੍ਹਾਂ ਕਹਿੰਦੇ ਕਹਿਹਾਂ ਕਾਂਸੀ ਦੇ ਭਾਂਡੇ ਵਾਂਗ ਸੱਜਣ ਠੱਗ, ਤੂੰ ਉਜਲਾ ਚਿਲਕਣਾ ਲਿਸ਼ਕਣਾ ਬਣਿਆ ਹੋਇਆ, ਟਿੱਕੇ ਟੁੱਕੇ ਲਾਏ, ਚੰਗੀ ਤਾਂ ਲਿਬਾਸ ਧਾਰਨ ਕੀਤੇ, ਜੇ ਤੇਰੇ ਕਿਤਾਬ ਨੂੰ ਘੋਟਿਮ ਹੁੰਦੀ ਵਿਚਾਰੀਏ ਤਾਂ ਪਾਪਾਂ ਰੂਪੀ ਠੱਗੀਆਂ ਰੂਪੀ ਕਾਲੜੀ ਮੱਸ ਕਾਲਖ ਤੇਰੇ ਅੰਦਰ ਲੱਗੀ ਹੋਈ ਹੈ। ਧੋਤਿਆਂ ਹੁੰਦਾ ਤੀਰਥਾਂ ਪਰ ਇਸ਼ਨਾਨ ਕਰਨ ਨਾਲ ਵੀ ਪਾਪਾਂ ਰੂਪੀ ਜੂਠ ਅਪਵਿੱਤਰਤਾ ਉਤਰਦੀ ਨਹੀਂ, ਜੇ ਉਹਨੂੰ ਸੌ ਹੁੰਦਾ ਸੈਂਕੜੇ ਵਾਰੀ ਵੀ ਤੀਰਥਾਂ 'ਤੇ ਧਵਾਈਏ ਨਾ, ਚੰਗੇ ਪਾਣੀ 'ਚ ਧਵਾਈਏ ਫਿਰ ਨਹੀਂ ਉਤਰਦੀ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਜਿਵੇਂ ਗੁਰਾਂ ਨੇ ਬਚਨ ਕੀਤਾ, ਤੂੰ ਆਪਣਾ ਸੱਜਣ ਨਾਮ ਐਵੇਂ ਰਖਵਾਇਆ ਖਾਮ ਖਾਂ। ਸੱਜਣ ਤੈਨੂੰ ਦੱਸੀਏ ਕੌਣ ਹੁੰਦੇ ਨੇ ਅਸਲ ਵਿੱਚ? ਕਹਿੰਦੇ ਜੀ ਹੁਕਮ ਕਰੋ, ਸੱਜਣ ਕੌਣ ਹੁੰਦੇ ਨੇ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਮੇਰੇ ਨਾਲ ਦੇ ਅਸਲੀ ਸੱਜਣ ਉਹੀ ਨੇ ਜੋ ਅੰਤ ਨੂੰ ਚੱਲਦਿਆਂ ਹੋਇਆਂ ਨਾਲ ਪ੍ਰਲੋਕ ਵਿੱਚ ਚੱਲਣ। ਉਹ ਕਿਹੜੇ ਸੱਜਣ ਮਹਾਰਾਜ ਜੀ? ਕਹਿੰਦੇ ਸ਼ੁਭ ਕਰਮੀ ਬੰਦੇ ਦੇ ਅਸਲੀ ਸੱਜਣ ਹੁੰਦੇ ਜੋ ਪ੍ਰਲੋਕ 'ਚ ਜੀਵ ਦੀ ਸਹਾਇਤਾ ਕਰਦੇ ਨੇ। ਸੋ ਇਸ ਕਰਕੇ ਜੇ ਗੁਣ ਹੋਣ ਤਾਂ ਕੱਟੀਆਂ ਨੂੰ ਸੇ ਭਾਈ ਸੇ ਵੀਰ, ਅਸਲ ਸੱਜਣ ਤਾਂ ਉਹ ਨੇ ਗੁਣ। ਸੱਜਣ ਉਹ ਹੁੰਦੇ ਨੇ ਜਿਹੜੇ ਸਤਿਗੁਰੂ ਨਾਲ ਖੜ੍ਹਦੇ ਨੇ ਜਾ ਕੇ ਬੰਦੇ ਦੇ। ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਿਸੰਨ ਰਹਾਓ, ਜਿੱਥੇ ਪ੍ਰਲੋਕ ਵਿੱਚ ਜੀਵ ਕੋਲੋਂ ਲੇਖਾ ਮੰਗਿਆ ਜਾਂਦਾ ਉੱਥੇ ਜੀਵ ਦੇ ਕੋਲ ਖੜ੍ਹੇ ਦਿਸਦੇ ਨੇ, ਜੀਵ ਦੀ ਅਜਿਹੀ ਸਹਾਇਤਾ ਕਰਦੇ ਜੋ ਨਰਕਾਂ 'ਚ ਜਾਣ ਨਹੀਂ ਦਿੰਦੇ। ਸਤਿਗੁਰੂ ਵੀ ਅਤੇ ਗੁਣ ਵੀ, ਨਾਮ ਜਪਿਆ ਹੋਇਆ ਵੀ, ਰਹਾਓ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ। ਕੋਠੇ ਮੰਡਪ ਮਾੜੀਆਂ ਪਾਸ ਹੋ ਚਿਤਵੀਆ, ਕੋਠੇ ਕੱਚੇ ਹੁੰਦੇ ਨੇ ਪਿੰਡਾਂ ਵਿੱਚ, ਕੋਠੇ ਹੁੰਦੇ ਕੱਚੇ, ਮੰਡਪ ਹੁੰਦੇ ਚੌੜੇ ਚੌੜੇ ਥਾਂ, ਮਾੜੀਆਂ ਕਹਿੰਦੇ ਸੀ ਜਿਹਦੇ ਪਿੰਡ ਵਿੱਚ ਦੋ ਚਾਰ ਦੋ ਮੰਜ਼ਲੀ ਬਿਲਡਿੰਗ ਬਣਾਉਂਦੇ, ਤਿੰਨ ਚਾਰ ਮੰਜ਼ਲੀ, ਦੋ ਸਾਸਨੀਆਂ ਚੌ ਸਾਸਨੀਆਂ, ਕਹਿੰਦੇ ਖੂਬ ਆਸੇ ਪਾਸਿਓਂ ਭਾਵ ਬਾਹਰੋਂ ਚਿੱਤਰੀਆਂ ਹੋਈਆਂ ਚਿਤਵੀਆਂ, ਢੱਠੀਆਂ ਕੰਮ ਨਾ ਆਵਨੀ ਵਿੱਚੋਂ ਸੱਖਣੀਆਂ। ਕਹਿੰਦੇ ਜੇਕਰ ਵਿੱਚੋਂ ਸੱਖਣੀਆਂ ਖਾਲੀ ਨੇ, ਭਾਵ ਉਹਨਾਂ ਵਿੱਚ ਜੇ ਭਾਈ ਨੇਕ ਸੰਤਾਂ ਦਾ ਨਿਵਾਸ ਨਹੀਂ ਹੈ ਤਾਂ ਉਹ ਢੱਠੀਆਂ ਦੇ ਸਮਾਨ ਹੀ ਕਿਸੇ ਕੰਮ ਨਹੀਂ ਆਉਂਦੀਆਂ। ਸੋ ਇਸ ਕਰਕੇ ਉਹ ਬਣੀਆਂ ਵੀ ਦੀਆਂ ਸੋਹਣੀਆਂ, ਪਰ ਉੱਥੇ ਜਿੱਥੇ ਬੰਦਗੀ ਨਹੀਂ, ਕੋਈ ਰੱਬ ਦਾ ਪਿਆਰਾ ਨਹੀਂ ਆਇਆ, ਉਹ ਕਾਹਦੀਆਂ ਨੇ? ਇਸੇ ਤਰ੍ਹਾਂ ਕੋਠੇ ਵਾਂਗ ਮਧਰੇ ਬੰਦੇ ਅਤੇ ਮੰਡਪ ਸਦਰਸ਼ ਚੌੜੇ ਬੰਦੇ, ਮਾੜੀਆਂ ਦੀ ਤਰ੍ਹਾਂ ਲੰਬੇ ਬੰਦੇ, ਭਾਵੇਂ ਸਰੀਰ ਦੇ ਪਾਸੇ ਚਿੱਤਰਕਾਰੀ ਕੀਤੇ ਹੋਏ, ਦੁਆਰਕਾ ਦੇ ਤਿਲਕ ਛਾਪੇ ਲਾਏ ਹੋਏ, ਜੇ ਹਿਰਦੇ 'ਚੋਂ ਸ਼ੁਭ ਗੁਣਾ, ਸਿਰ ਦਾ ਜਿਹੜਾ ਸ਼ੁਭ ਗੁਣਾ ਤੋਂ ਖਾਲੀ ਹੈ ਤਾਂ ਉਹ ਢੱਠੀਆਂ ਹੁੰਦੀਆਂ, ਮ੍ਰਿਤਕ ਮੁਰਦੇ ਦੇ ਸਮਾਨ ਨੇ, ਉਹ ਕਿਸੇ ਕੰਮ ਨਹੀਂ ਆਉਂਦੇ ਹੈ। ਬੱਗਾ ਬੱਗੇ ਕੱਪੜੇ ਤੀਰਥ ਮੰਜ ਬਸੰਨ, ਜਿਵੇਂ ਬੱਗਾ ਹੁੰਦਾ ਬਗਲੇ ਦੇ, ਬੱਗੇ ਕੱਪੜੇ ਚਿੱਟੇ ਖੰਭ ਉਹਦੇ ਤੇ ਤੀਰਥਾਂ 'ਤੇ ਵੱਗਦਾ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀ ਅੰਨ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਰ ਜੀਵਾਂ ਨੂੰ ਘੁੱਟ ਘੁੱਟ ਕੇ ਭਾਅ ਫੜਦਾ ਚੁੰਝ ਦੇ ਵਿੱਚ, ਕਿਉਂ ਖਾ ਜਾਂਦਾ ਉਹ ਬੱਗੇ ਨਾ ਕਹੀਆਂ, ਹੰਸ ਤਾਂ ਨਹੀਂ ਕਿਹਾ ਜਾ ਸਕਦਾ। ਬਗਲੇ ਸੱਜਣ ਠੱਗ ਤੈਨੂੰ ਚਿੱਟੇ ਕੱਪੜੇ ਪਾਏ ਹੋਏ, ਬਾਹਰੋਂ ਚੰਗੇ ਕਰਮ ਕਰਦਾ ਨਿਗਾਹ ਆਉਂਦਾ ਅਤੇ ਤੀਰਥ ਮੰਝ ਵਸੰਨ, ਠਾਕੁਰ ਦੁਆਰੇ ਵਿੱਚ ਵੱਸਦਾ ਹੈ, ਸਵੇਰੇ ਨਮਾਜ਼ ਪੜ੍ਹਦਾ ਸੀ, ਇੱਕ ਪਾਸੇ ਮਸੀਤ ਬਣਾਈ ਸੀ, ਇੱਕ ਪਾਸੇ ਮੰਦਰ ਠਾਕੁਰ ਦੁਆਰਾ, ਸ਼ਾਮ ਨੂੰ ਆਰਤੀ ਕਰਿਆ ਕਰੇ ਦੀਵੇ ਬਾਲ ਕੇ, ਪਰ ਤੇਰਾ ਕਰਤੱਬ ਬੜਾ ਭੈੜਾ ਜਿਹੜਾ ਤੂੰ ਘੁੱਟ ਘੁੱਟ ਕੇ ਮੁਸ਼ਕਾਂ ਬੰਨ੍ਹ ਕੇ ਜੀਆਂ ਨੂੰ ਖਾਂਦਾ, ਲੁੱਟ ਕੇ ਮਾਰ ਕੇ ਖੂਹ 'ਚ ਸਿੱਟ ਦਿੰਦਾ। ਇਸ ਕਰਕੇ ਤੂੰ ਬੱਗੇ ਹੁੰਦਾ ਹੰਸ। ਮਹਾਤਮਾ ਨਹੀਂ ਕਿਹਾ ਜਾ ਸਕਦਾ, ਇਹ ਲੰਬਾ ਚਿੱਟਾ ਚੋਲਾ ਗਿੱਟਿਆਂ ਤੱਕ ਪਾਇਆ ਦਿਖਾਵਾ ਕਰਦਾ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ। ਜਿਵੇਂ ਸਿਮਲ ਦੇ ਰੁੱਖ ਹੁੰਦਾ, ਬ੍ਰਿਕਸ਼ ਨੂੰ ਵੇਖ ਕੇ ਨਾ ਮੈਂ ਜਨ ਹੁੰਦਾ ਤੋਤਾ, ਤੋਤਾ ਭੁੱਲ ਜਾਂਦਾ। ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹੰਨ। ਪਰ ਉਹ ਸਿਮਲ ਦੇ ਫਲ ਕਿਸੇ ਕੰਮ ਨਹੀਂ ਆਉਂਦੇ। ਜਿਸ ਵੇਲੇ ਤੋਤਾ ਆਪਣੀ ਭੁੱਖ ਮਿਟਾਉਣ ਵਾਸਤੇ ਉਹ ਫਲ ਵਿੱਚ ਚੁੰਝ ਮਾਰਦਾ ਤਾਂ ਵਿੱਚੇ ਹੀ ਫਸ ਜਾਂਦੀ। ਜਿਵੇਂ ਸਿਮਲ ਰੁੱਖ ਵਾਂਗ ਤੇਰੇ ਸਰੀਰ ਦੇ ਮੈਂ ਤੋਂ ਭਾਵ ਰੂਪ ਨੂੰ ਵੇਖ ਕੇ ਮੈਂ ਜਨ ਹੁੰਦਾ ਤੋਤੇ ਵਾਂਗ, ਮੈਂ ਜਨ ਮੇਰਾ ਜਿਹੜਾ ਜਨ ਸੀ ਸਜਾਦਾ ਸੀ ਇਹ ਭੁੱਲ ਗਿਆ। ਸੋ ਮੈਂ ਜਨ ਪਾਠ ਹੀ ਹੈ ਵੈਸੇ ਅਸਲ ਤਾਂ। ਸੋ ਜਿਸ ਤੇਰੇ ਪਾਸ ਆ ਕੇ ਮੈਂ ਬੈਠ ਗਿਆ ਤਾਂ ਮੈਂ ਜਨ ਦੇਖ ਭੁਲੰਨ ਤੋਤਾ, ਤੋ ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲੰਨ, ਮੇਰੇ ਵਰਗਾ ਮੈਂ ਜਨ ਦੇਖ ਕੇ ਭੁੱਲ ਗਿਆ। ਜਿਸ ਤੇਰੇ ਪਾਸ ਆ ਕੇ ਬੈਠ ਗਿਆ ਸੇ ਫਲ, ਉਹ ਤੇਰੇ ਗਿਆਨ ਰੂਪ ਫਲ ਕਿਸੇ ਕੰਮ ਨਹੀਂ ਆਉਣੇ। ਤੇ ਗੁਣ ਹੁੰਦਾ ਉਹ ਠੱਗੀਆਂ ਵਾਲੇ ਗੁਣ ਤੇਰੇ ਸਰੀਰ ਦੇ ਮੈਂ ਤੋਂ ਭਾਵ ਵਿੱਚ ਹੀ ਹਨ। ਅੰਧ ਲੈ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾਲ ਹਾਂ ਹਾਂ ਚੜ ਲੰਘਾਂ ਕਿਤ। ਜਿਵੇਂ ਪ੍ਰਤੱਖ ਨੇ ਸਿਰ ਉੱਤੇ ਭਾਰ ਚੁੱਕਿਆ ਹੋਇਆ ਤੇ ਵਾਟ ਹੁੰਦਾ ਰਸਤੇ ਵਿੱਚ, ਡੂਗਰ ਨੇ ਪਹਾੜ ਬਹੁਤ ਸਾਰੇ ਉਸ ਵੇਲੇ ਅੱਖਾਂ ਨੂੰ ਚਾਹੁੰਦਾ ਪਰ ਲੈ ਨਹੀਂ ਸਕਦਾ, ਆਖਦਾ ਮੈਂ ਕਿਵੇਂ ਨਾ ਪਰ ਚੜ ਕੇ ਪਾਰ ਲੰਘਾਂ ਬਈ। ਸੋ ਇਵੇਂ ਅੰਨੇ ਅਗਿਆਨੀ ਪੁਰਸ਼ ਨੇ ਸਿੱਖੀ ਸੇਵਕੀ ਰੂਪੀ ਦੇਹ ਅਭਿਮਾਨਤਾ ਰੂਪੀ ਭਾਰ ਚੁੱਕਿਆ ਹੋਇਆ ਤੇ ਪਰਮੇਸ਼ਰ ਪ੍ਰਾਪਤੀ ਦੇ ਰਸਤੇ ਚ ਕਾਮ ਆਦਿਕਾਂ ਰੂਪੀ ਪਹਾੜਾਂ, ਇਹ ਪਹਾੜ ਬਹੁਤ ਨੇ ਰਸਤੇ ਚ, ਕਾਮ ਕ੍ਰੋਧ ਲੋਭ ਮੋਹੰਕਾਰ ਪੰਜ ਕੋਸ਼ਾਂ ਦੇ ਪਹਾੜ, ਤੇ ਗਿਆਨ ਵਿਰਾਗ ਰੂਪੀ ਅੱਖਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਪਰ ਲੈ ਨਹੀਂ ਸਕਦਾ। ਹਾਂ ਹੁੰਦਾ ਹੰਗਤਾ ਵਾਲਾ ਪੁਰਸ਼, ਉਹਨਾਂ ਪਰਬਤਾਂ ਪਰ ਚੜ੍ਹ ਕੇ ਕਿਵੇਂ ਪਾਰ ਜਾ ਸਕਦਾ। ਅੰਨੇ ਅਗਿਆਨੀ ਜਿਹੜੇ ਨਾ ਪੁਰਸ਼ ਨੇ ਪਾਪਾਂ ਰੂਪੀ ਬਹੁਤਾ ਭਾਰ ਚੁੱਕਿਆ ਹੋਇਆ, ਅੰਧ ਲੈ ਭਾਰ ਉਠਾਇਆ ਡੂਗਰ ਵਾਟ ਬਹੁਤ, ਅੱਖੀ ਲੋੜੀ ਨਾਲ ਹਾਂ ਹਾਂ ਚੜ੍ਹ ਲੰਘਾਂ ਕਿਤ। ਅੱਗੇ ਜਮਾਂ ਦੇ ਰਸਤੇ 'ਚ ਬਹੁਤ ਹੀ ਪਹਾੜ ਆ, ਉੱਥੇ ਪੁੰਨਾ ਰੂਪ ਅੱਖਾਂ ਚਾਹੀਦੀਆਂ ਨੇ ਪਰ ਲੈ ਨਹੀਂ ਸਕਦਾ, ਹੰਗਤਾ ਵਾਲਾ ਪੁਰਸ਼ ਉੱਥੇ ਕਿਵੇਂ ਪਾਰ ਚੜ੍ਹ ਸਕਦਾ। ਚੱਕਰੀਆ ਚੰਗਿਆਈਆ ਆਵਰ ਸਿਆਣਪ ਕਿਤ, ਨਾਮ ਤੋਂ ਬਿਨਾਂ ਚੱਕਰੀਆਂ ਕਰਨੀਆਂ, ਚੰਗਿਆਈਆਂ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਤੇ ਹੋਰ ਬੁੱਧੀ ਦੀਆਂ ਸਿਆਣਪਾਂ ਕਿਸ ਕੰਮ ਨੇ। ਨਾਨਕ ਨਾਮ ਸੰਭਾਲ ਤੂੰ ਵੱਧਾ ਛੁਟੈ ਜਿੱਤ। ਮਹਾਰਾਜ ਕਥਨ ਕਰਦੇ ਸੱਜਣ ਠੱਗ ਤੂੰ ਵਾਹਿਗੁਰੂ ਨਾਮ ਨੂੰ ਸੰਭਾਲਣਾ ਕਰ, ਜਿਸ ਕਰਕੇ ਸੰਸਾਰਕ ਜਿਹੜੇ ਬੰਧਨਾਂ ਵਿੱਚ ਬੱਧਿਆ ਹੋਇਆ ਤੂੰ ਛੁੱਟ ਜਾਵੇਂ। ਤੂੰ ਬੰਧਿਆ ਪਿਆ ਸੰਸਾਰਕ ਬੰਧਨਾਂ ਦੇ ਵਿੱਚ, ਫਿਰ ਇਸ ਵਕਤ ਚਰਨੀ ਪੈ ਗਿਆ ਤਾਂ ਫਿਰ ਅਗਲਾ ਸ਼ਬਦ ਵੀ ਉਸੇ ਪ੍ਰਤੀ ਉਚਾਰ ਕੇ ਉਪਦੇਸ਼ ਕਰਦੇ ਹਨ। ਸੂਹੀ ਮਹੱਲਾ ਪਹਿਲਾ, ਜਾਪ ਤਾਪਕਾ ਬੰਧ ਬੇੜਲਾ, ਜਿੱਤ ਲੰਘੈ ਬਹੇਲਾ। ਇਹ ਸੱਜਣ ਠੱਗ ਤੂੰ ਜਪ ਤਪ ਦਾ ਬੇੜਲਾ ਬੇੜਾ ਬੰਨ ਲੈ, ਜਿਸ ਕਰਕੇ ਬਹੇਲਾ ਹੁੰਦਾ ਕਠਿਨ ਸੰਸਾਰ ਸਮੁੰਦਰ ਤੋਂ ਬਹੇਲਾ ਹੁੰਦਾ, ਸ਼ੀਘਰ ਹੀ ਸੁਖੱਲਾ ਲੰਘ ਜਾਏਗਾ। ਨਾ ਸਰਵਰ ਨਾ ਉਛਲ ਹੈ ਐਸਾ ਪੰਥ ਸੁਹੇਲਾ, ਨਾ ਸੰਸਾਰ ਸਰੋਵਰ ਪ੍ਰਾਪਤ ਹੋਵੇਗਾ, ਨਾ ਹੀ ਕੋਈ ਉਛਲ ਹੈ ਭਾਵ ਦੁੱਖ ਮਾਂਝ ਦੁੱਖ ਪ੍ਰਾਪਤ ਹੋਵੇਗਾ, ਨਾ ਹੀ ਕਾਮ ਆਦਿਕ ਕਰਕੇ ਉਛਲੇਗਾ, ਨਾ ਸਰਵਰ ਵੈਤਰਨੀ ਨਦੀ ਅਤੇ ਨਾ ਹੀ 10,000 ਯੋਜਨ ਉਛਲੈ ਅੱਗ ਦਾ ਕੁੰਡ ਦਿਸੇਗਾ, ਨਾ ਸੰਸਾਰ ਸਮੁੰਦਰ ਡਿੱਗੇਗਾ ਤੇ ਨਾ ਹੀ 84 ਲੱਖ ਜੂਨ ਵਿੱਚ ਉਛਲੇਗਾ। ਜਪ ਤਪ ਦਾ ਅਜਿਹੀ ਸੁਖਦਾਈ ਕਹਿੰਦੇ ਪੰਥ ਰਸਤਾ ਇਹ, ਤੇਰਾ ਏਕੋ ਨਾਮ ਮੰਜੀ ਠੜਾ, ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ ਰਹਾਉ। ਸੋ ਇਸ ਪ੍ਰਕਾਰ ਦਾ ਪਾਵਨ ਬਚਨ ਫਰਮਾਉਂਦੇ ਹਨ, ਤੇਰਾ ਏਕੋ ਨਾਮ ਮੰਜੀ ਠੜਾ, ਰੱਤਾ ਮੇਰਾ ਚੋਲਾ, ਸਾਧ ਰੰਗ ਢੋਲਾ। ਇਹ ਸਾਧ ਰੰਗ ਢੋਲਾ ਸਦਾ ਆਨੰਦ ਰੂਪ ਪਿਆਰੇ ਵਾਹਿਗੁਰੂ, ਤੇਰਾ ਇੱਕ ਨਾਮ ਹੀ ਮਜੀਠੀ ਰੰਗ ਹੈ, ਉਸ ਵਿੱਚ ਮੇਰਾ ਚੋਲਾ ਜਿਹੜਾ ਅੰਤਾ ਕਰਨ ਰੰਗਿਆ ਗਿਆ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਜਨ ਚਲੇ ਪਿਆਰਿਆ ਕਿਉਂ ਮੇਲਾ ਹੋਈ, ਜੇ ਗੁਣ ਹੋਵੇ ਗੰਠੜੀ ਹੈ ਮੇਲੇਗਾ ਸੋਈ। ਪਿਆਰੇ ਸੱਜਣ ਪ੍ਰਭੂ ਦੀ ਵਾਹਿਗੁਰੂ ਦੀ ਵੱਲੋਂ ਜਿਨ੍ਹਾਂ ਨੇ ਚਾਲੇ ਭਾਵ ਚਾਲੇ ਪਾ ਦਿੱਤੇ, ਜਿਹੜੇ ਹਟ ਗਏ ਨੇ ਜਾਂ ਕਹਿ ਲਓ ਵੀ ਇਹ ਪਿਆਰੇ ਜੋ ਸੰਸਾਰ ਵੱਲ ਚੱਲੇ ਨੇ, ਉਹਨਾਂ ਦਾ ਸੱਜਣ ਕੌਣ? ਵਾਹਿਗੁਰੂ। ਵਾਹਿਗੁਰੂ ਨਾਲ ਕਿਵੇਂ ਮਿਲਾਪ ਹੋਵੇਗਾ? ਕਹਿ ਰਹੇ ਜੇ ਬੁੱਧੀ ਰੂਪ ਗੰਢ ਵਿੱਚ ਸ਼ੁਭ ਗੁਣ ਹੋਣਗੇ ਤਾਂ ਵਾਹਿਗੁਰੂ ਨੂੰ ਮਿਲ ਸਕਦਾ, ਫਿਰ ਵਾਹਿਗੁਰੂ ਨੂੰ ਆਪਣੇ ਨਾਲ ਮਿਲੇਗਾ। ਸੋ ਜਿਸ ਪਿਆਰੇ ਸੱਜਣ ਪਰਮਾਤਮਾ ਦੇ ਵੱਲ ਗੁਰਮੁਖ ਚੱਲੇ ਨੇ ਉਹਨਾਂ ਨਾਲ ਕਿਵੇਂ ਮਿਲਾਪ ਹੋਵੇਗਾ? ਸੋ ਜੇ ਬੁੱਧੀ ਰੂਪ ਗੰਠੜੀਆ ਹੁੰਦਾ ਗੰਢ ਵਿੱਚ ਸ਼ੁਭ ਗੁਣ ਹੋਣਗੇ ਤਾਂ ਪਰਮਾਤਮਾ ਉਹਨਾਂ ਗੁਰਮੁਖਾਂ ਨਾਲ ਮਿਲੇਗਾ। ਮਿਲਿਆ ਹੋਏ ਨਾ ਵਿਛੜੈ ਜੇ ਮਿਲਿਆ ਹੋਈ ਆਵਾ ਗਾਉਣ ਨਿਵਾਰਿਆ ਹੈ ਸਾਚਾ ਸੋਈ। ਉਹ ਮਿਲਿਆ ਹੋਇਆ ਫਿਰ ਕਦੇ ਵਿਛੜਦਾ ਨਹੀਂ ਜਿਹੜਾ ਗੁਰਾਂ ਦੁਆਰੇ ਮਿਲਿਆ ਹੁੰਦਾ, ਉਹ ਨਹੀਂ ਵਿਛੜਦਾ। ਉਹ ਸੱਚੇ ਨਾਲ ਇਹੋ ਜਿਹਾ ਭੇਦ ਹੋਇਆ ਜੋ ਉਹਨੇ ਆਵਾ ਗਾਉਣ ਨਿਵਾਰ ਲਿਆ, ਜੰਮਣਾ ਮਰਨਾ ਨਿਵਿਰਤ ਕਰ ਲਿਆ। ਔਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਜਿਨ੍ਹਾਂ ਨੇ ਹੰਗਤਾ ਮਮਤਾ ਨੂੰ ਮਾਰ ਕੇ ਨਿਵਿਰਤ ਕੀਤਾ, ਹਉਮੈ ਨੂੰ ਮਾਰਿਆ ਅਤੇ ਸੰਕਲਪਾਂ ਨੂੰ ਨਿਵਿਰਤ ਕੀਤਾ, ਉਹਨਾਂ ਦਾ ਚੋਲਾ ਜਿਹੜਾ ਅੰਤਕਰਨ ਵਾਹਿਗੁਰੂ ਨਾਲ ਸੀਤਾ ਗਿਆ, ਜੁੜ ਗਿਆ। ਗੁਰਬਚਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ, ਸਹਿ ਕੇ ਪਾਠ ਇਕੱਠਾ ਨਹੀਂ ਕਰਨਾ ਅਲੱਗ ਅਲੱਗ, ਸਹਿ ਕੇ ਗੁਰਾਂ ਦੇ ਬੋਲੇ ਹੋਏ ਜੋ ਸ਼ਬਦ ਅੰਮ੍ਰਿਤ ਨੇ, ਬਚਨ ਅੰਮ੍ਰਿਤ ਰੂਪ ਬਚਨ ਨੇ, ਉਹਨਾਂ ਨੂੰ ਸਹਿ ਹੁੰਦਾ ਸਹਾਰ ਕੇ ਗਿਆਨ ਫਲ ਨੂੰ ਪਾਇਆ, ਜਾਂ ਕਹਿ ਲਓ ਕਿ ਗੁਰਾਂ ਦੇ ਬਚਨਾਂ ਤੇ ਸਹਿ ਹੁੰਦਾ ਪਤੀ ਦੇ ਜੋ ਅੰਮ੍ਰਿਤ ਬੋਲ ਨੇ ਨਾ ਬਾਣੀ, ਉਹਨਾਂ ਨੂੰ ਸਹਿ ਕੇ ਸਹਾਰ ਕੇ ਸਹਿ ਪਾਪ ਪਤੀ ਦੀ ਪ੍ਰਾਪਤੀ ਰੂਪ ਫਲ ਪ੍ਰਾਪਤ ਕੀਤਾ ਹੈ। ਨਾਨਕ ਕਹਿ ਸਹੇਲੀ ਹੋ ਸਹੁ ਖਰਾ ਪਿਆਰਾ, ਮਹਾਰਾਜ ਕਥਨ ਕਰਦੇ ਸਖੀਓ ਪਤੀ ਪਰਮਾਤਮਾ ਮੈਨੂੰ ਚੰਗਾ ਪਿਆਰਾ ਲੱਗ ਰਿਹਾ ਬਹੁਤਾ। ਹਮ ਸਹਿ ਕੇਰੀਆਂ ਦਾਸੀਆਂ ਸਾਚਾ ਖਸਮ ਹਮਾਰਾ, ਅਸੀਂ ਸਹਿ ਪਾਪ ਪਤੀ ਦੀਆਂ ਦਾਸੀਆਂ ਹਾਂ, ਉਹ ਸਾਡਾ ਸੱਚਾ ਸੁਆਮੀ ਮਾਲਕ ਹੈ। ਸੂਹੀ ਮਹੱਲਾ ਪਹਿਲਾ, ਜਿਨ ਕਹੋ ਭਾਂਡੈ ਭਾਓ ਤਿੰਨਾਂ ਸਵਾਰ ਸੀ, ਜਿਨ੍ਹਾਂ ਦੇ ਭਾਂਡੇ ਭਾਵ ਹਿਰਦੇ ਵਿੱਚ ਭਾਓ ਪ੍ਰੇਮ ਹੈ ਉਹਨਾਂ ਨੂੰ ਸਵਾਰੇਗਾ ਉਹ। ਸੂਖੀ ਕਰੈ ਪਸਾਓ ਦੁੱਖ ਵਿਸਾਰ ਸੀ, ਸਹਿਸਾ ਮੂਲੇ ਨਾਹ ਸਰ ਪਰਤਾਰ ਸੀ, ਉਹਨਾਂ ਨੂੰ ਸੁੱਖਾਂ ਦੀ ਪਸਾਓ ਦਾਤ ਦੇਣੀ ਕਰੇਗਾ, ਪਸਾਓ ਦਾ ਭਾਵ ਦਾਤ ਅਤੇ ਦੁੱਖ ਦੂਰ ਕਰ ਦੇਵੇਗਾ। ਇਸ ਗੱਲ ਵਿੱਚ ਮੂਲੇ ਭਾਵ ਕੋਈ ਸੰਸਾ ਨਹੀਂ, ਉਹਨਾਂ ਨੂੰ ਜ਼ਰੂਰ ਤਾਰੇਗਾ। ਤਿੰਨਾਂ ਮਿਲਿਆ ਗੁਰ ਆਏ ਜਿਨ ਕਉ ਲਿਖਿਆ, ਜਿਨ੍ਹਾਂ ਦੇ ਮੱਥੇ ਪਰ ਚੰਗਾ ਲੇਖ ਲਿਖਿਆ ਉਹਨਾਂ ਨੂੰ ਗੁਰੂ ਆ ਕੇ ਮਿਲਿਆ। ਅੰਮ੍ਰਿਤ ਹਰ ਕਾ ਨਾਉਂ ਦੇਵੈ ਦੀਖਿਆ, ਚੱਲ ਹੈ ਸਤਿਗੁਰ ਭਾਏ ਭਵੈ ਨਾ ਭੀਖਿਆ। ਹਰੀ ਦਾ ਨਾਮ ਜੋ ਅੰਮ੍ਰਿਤ ਰੂਪ ਹੈ ਉਹਦੀ ਪ੍ਰਾਪਤੀ ਦੀ ਦੀਖਿਆ ਸਿੱਖਿਆ ਹੁੰਦੀ ਹੈ। ਦੀਖਿਆ ਸਿੱਖਿਆ ਉਹਨੂੰ ਗੁਰੂ ਦੇ ਦਿੰਦੇ ਨੇ ਜੋ ਸਤਿਗੁਰਾਂ ਦੇ ਭਾਣੇ ਜਾਂ ਪ੍ਰੇਮ ਵਿੱਚ ਚੱਲਦੇ ਨੇ, ਉਹ ਭੀਖਿਆ ਉਹਨਾਂ 84 ਲੱਖ ਜੂਨ ਵਿੱਚ ਨਹੀਂ ਫਿਰਦੇ। ਜਾ ਕਉ ਮਹਿਲ ਹਜੂਰ ਦੂਜੇ ਨਿਵੈ ਕਿਸ, ਦਰਦਰ ਵਾਣੀ ਨਾ ਹੈ ਮੂਲੇ ਪੁੱਛ ਤਿਸ, ਛੁਟੈ ਤਾ ਕੈ ਬੋਲ ਸਾਹਿਬ ਨਦਰ ਜਿਸ। ਜਿਹਨੂੰ ਸਵੈ ਸਰੂਪ ਹਜੂਰ ਹੁੰਦਾ ਸਾਖਿਆਤ ਪ੍ਰਗਟ ਹੋਇਆ ਨਾ, ਉਹ ਕਿਸ ਦੂਜੇ ਅੱਗੇ ਫਿਰ ਨਿਮਦਾ ਨਹੀਂ ਨਿਮਦਾ, ਫਿਰ ਉਹਨੂੰ ਲੋੜ ਹੀ ਨਿਮਣ ਦੀ, ਕਿਉਂਕਿ ਪਰਮਾਤਮਾ ਅੰਦਰ ਪ੍ਰਗਟ ਹੋ ਗਏ ਨੇ। ਪਰਮੇਸ਼ਰ ਦੇ ਦਰ ਦੇ ਦਰਵਾਣੀ ਜੇ ਦੁਆਰਪਾਲ ਜਮਦੂਤ ਹੈ ਤੇ ਇਸ ਨੂੰ ਮੂਲੇ ਕਦਾਚਿਤ ਫੇਰ ਨਹੀਂ ਪੁੱਛਦੇ। ਪਰਮੇਸ਼ਰ ਦੇ ਦਰ ਦੇ ਜੋ ਦਰਵਾਨ ਚ ਹੀ ਹੋਏ ਨੇ ਉਹਨਾਂ ਦੇ ਪਾਸੋਂ ਕਦਾਚਿਤ ਪੁੱਛਗਿੱਛ ਨਹੀਂ ਹੁੰਦੀ, ਨਾ ਹੀ ਹੁੰਦਾ ਪਤੀ ਭਾਵ ਪਤੀ ਜੋ ਪਰਮਾਤਮਾ ਸਾਰਿਆਂ ਨੂੰ ਮੂਲੇ ਹੁੰਦਾ, ਦ੍ਰਿਸ਼ਟਾਂਤ ਰੂਪ ਆਸਰਾ ਰੂਪ ਉਹਦੇ ਦਰ ਦੇ ਦਰਬਾਨ ਚ ਜੋ ਸਾਧੂ ਮਹਾਤਮਾ ਉਹਨਾਂ ਪਾਸੋਂ ਸ਼ੁਭ ਸਿੱਖਿਆ ਪੁੱਛ ਜਾ ਕੇ, ਜਿਨ੍ਹਾਂ ਉੱਤੇ ਮਾਲਕ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਆ, ਉਹਨਾਂ ਮਹਾਤਮਾ ਦੇ ਬੋਲ ਬਚਨਾ ਕਰਕੇ ਸੰਸਾਰਕ ਬੰਧਨਾਂ ਤੋਂ ਛੁਟਕਾਰਾ ਹੁੰਦਾ। ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਉਹ ਵਾਹਿਗੁਰੂ ਐਸਾ ਸਮਰੱਥ ਹੈ ਆਪ ਹੀ ਜੀਵਾਂ ਨੂੰ ਸੰਸਾਰ ਵਿੱਚ ਆਣੇ ਤੋਂ ਭਾਵ ਲਿਆਉਂਦਾ, ਆਪ ਹੀ ਜੀਵਾਂ ਨੂੰ ਪਰਲੋਕ ਵਿੱਚ ਘੱਲੇ ਭੇਜਦਾ। ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ, ਫਿਰ ਇਹੋ ਜਿਹਾ ਸੁਤੰਤਰ ਹੈ ਜਿਹਨੂੰ ਦੂਜਾ ਕੋਈ ਮਤਾ ਹੁੰਦਾ, ਮਤਾ ਨਹੀਂ ਦੇ ਸਕਦਾ, ਸਲਾਹ ਦੇਣ ਵਾਲਾ ਨਹੀਂ ਕੋਈ, ਉਹ ਨਾ ਕਿਸੇ ਦੀ ਮੰਨੇ, ਉਹਦੇ ਆਪਣੇ ਘੱਲੇ ਭੇਜੇ ਹੋਏ ਜੀ ਸੰਸਾਰ 'ਚ ਆਉਂਦੇ, ਆਪ ਹੀ ਸਤਸੰਗ 'ਚ ਘੱਲੇ ਭੇਜਦਾ, ਆਪ ਹੀ ਆਪਣੇ ਵੱਲ ਲਿਆਉਂਦਾ, ਜਿਹਦਾ ਕੋਈ ਦੂਜਾ ਮਤਾ ਹੁੰਦਾ ਸਲਾਹਕਾਰ ਨਹੀਂ ਹੈ। ਤਾਹੇ ਉਹ ਸਾਰੇ ਸਾਜ ਜਾਣੈ ਸਭ ਸੋਏ, ਉਹ ਪਰਮੇਸ਼ਰ ਸਾਰੇ ਸੰਸਾਰ ਨੂੰ ਆਪ ਪਹਿਲੇ ਉਸਾਰਦਾ, ਫਿਰ ਢਾਉਂਦਾ, ਫਿਰ ਸਾਜਦਾ ਅਤੇ ਸਭ ਦੇ ਹਾਲ ਨੂੰ ਜਾਣਦਾ, ਢੱਠਿਆਂ ਨੂੰ ਸਾਜਦਾ ਅਤੇ ਉਸਰਿਆਂ ਨੂੰ ਢਾਉਂਦਾ। ਢਾਉਣੇ ਉਸਾਰਨੇ ਵਾਲਾ ਜੋ ਵਾਹਿਗੁਰੂ ਸਾਰਿਆਂ ਨੂੰ ਹੀ ਸਾਜਣਾ ਜਾਣਦਾ ਹੈ। ਨਾਉ ਨਾਨਕ ਬਖਸ਼ੀਸ ਨਦਰੀ ਕਰਮ ਹੋਏ, ਮਹਾਰਾਜ ਕਥਨ ਕਰਦੇ ਜਿਸ ਉੱਤੇ ਨਦਰੀ ਜੋ ਪਰਮਾਤਮਾ ਦੀ ਕਰਮ ਹੁੰਦੀ, ਕਿਰਪਾ ਹੁੰਦੀ ਹੈ, ਉਹਨੂੰ ਨਾਮ ਦੀ ਬਖਸ਼ੀਸ਼ ਹੁੰਦੀ, ਦਾਤ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਨਾਮ ਦੀ ਦਾਤ ਕਿਹਨੂੰ ਮਿਲਦੀ ਹੈ, ਜਿਹਦੇ ਉੱਤੇ ਨਦਰੀ ਪਰਮਾਤਮਾ ਦੀ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ ਹੈ, ਉਹਨੂੰ ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਆਪਾਂ ਵੀ ਨਾਮ ਦੀ ਪ੍ਰਾਪਤੀ ਮੰਗੀਏ, ਵਾਹਿਗੁਰੂ ਸਾਨੂੰ ਨਾਮ ਦਾਨ ਬਖਸ਼ੇ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਵਾਹਿਗੁਰੂ 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 ਵਾਹਿ